ਤੁਸੀਂ ਹੋ SBS ਪੰਜਾਬੀ ਦੇ ਨਾਲ।
ਜੇ ਤੁਸੀਂ ਆਸਟ੍ਰੇਲੀਆ ਵਿੱਚ ਰਹਿੰਦੇ ਹੋ ਤੇ ਤੁਸੀਂ ਸੋਸ਼ਲ ਕੋਹੀਜ਼ਨ ਭਾਵ ਕਿ ਸਮਾਜਿਕ ਏਕਤਾ ਇਸ ਸ਼ਬਦ ਨੂੰ ਸਿਆਸੀ ਗਲਿਆਰਿਆਂ ਵਿੱਚ ਗੂੰਜਦਾ ਆਮ ਹੀ ਸੁਣਿਆ ਹੋਵੇਗਾ। ਪਰ ਦੇਸ਼ ਦੇ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਕਮਿਸ਼ਨਰ ਗਿਰੀਧਰ ਸ਼੍ਰੀਨਿਵਾਸਨ ਦਾ ਕਹਿਣਾ ਹੈ ਕਿ ਸੋਸ਼ਲ ਕੋਹੀਜ਼ਨ ਸ਼ਬਦ ਦੀ ਵਰਤੋਂ ਨਸਲਵਾਦ ਜਾਂ ਰੇਸਿਜ਼ਮ ਵਰਗੇ ਗੰਭੀਰ ਮੁੱਦਿਆਂ ਉੱਤੇ ਸਿੱਧੀ ਗੱਲਬਾਤ ਕਰਨ ਤੋਂ ਬਚਣ ਦਾ ਇੱਕ ਤਰੀਕਾ। ਅਜਿਹਾ ਕਹਿੰਦੇ ਹੋਏ ਉਨ੍ਹਾਂ ਨੇ ਰੇਸਿਜ਼ਮ ਉੱਤੇ ਸਿੱਧੀ ਗੱਲਬਾਤ ਦੀ ਅਪੀਲ ਕੀਤੀ ਅਤੇ ਨੈਸ਼ਨਲ ਐਂਟੀ ਰੇਸਿਜ਼ਮ ਟਾਸਕ ਫੋਰਸ ਦਾ ਵੀ ਉਦਘਾਟਨ ਕੀਤਾ। ਇਹ ਨਵੀਂ ਟਾਸਕ ਫੋਰਸ ਕੀ ਹੈ, ਆਸਟ੍ਰੇਲੀਆ ਵਿੱਚ ਹੋ ਰਹੇ ਨਸਲਵਾਦ ਬਾਰੇ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਕਮਿਸ਼ਨਰ ਦੇ ਕੀ ਵਿਚਾਰ ਨੇ ਤੇ ਕੀ ਹੈ ਪੂਰਾ ਮਾਮਲਾ, ਦੱਸਣ ਲਈ ਹਾਜ਼ਰ ਹਾਂ SBS ਪੰਜਾਬੀ ਤੋਂ ਮੈਂ ਸ਼ਾਇਨਾ ਕਾਲਰਾ।
I invite you to linger on that word, respect. Think about what it means to you and to those around you. I'm sure when we envision the society we aspire to for ourselves, for our loved ones, for future generations, much of it is founded on the values we hold dear: equality, dignity, and yes, respect. Yet to be denied these values, these fundamental rights, lies at the heart of disadvantage so many of us endure, and that includes racism.
ਇਹ ਆਵਾਜ਼ ਸੀ ਰੇਸ ਡਿਸਕ੍ਰਿਮੀਨੇਸ਼ਨ ਕਮਿਸ਼ਨਰ ਗਿਰੀਧਰ ਸ਼੍ਰੀਨਿਵਾਸਨ ਦੀ। ਉਹ ਕਹਿੰਦੇ ਨੇ ਕਿ ਆਸਟ੍ਰੇਲੀਆ ਨੂੰ ਨਸਲਵਾਦ ਬਾਰੇ ਗੱਲ ਕਰਨ ਦੀ ਲੋੜ ਹੈ ਅਤੇ ਸਮਾਜਿਕ ਏਕਤਾ ਜਾਂ ਸੋਸ਼ਲ ਕੋਹੀਜ਼ਨ ਵਰਗੇ ਸ਼ਬਦਾਂ ਦੀ ਵਰਤੋਂ ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਕੀਤੀ ਜਾਂਦੀ ਹੈ। ਉਹ ਮੰਨਦੇ ਨੇ ਕਿ ਰੇਸਿਜ਼ਮ ਇੱਕ ਡਿਸਰਿਸਪੈਕਟ ਜਾਂ ਬਦਤਮੀਜ਼ੀ ਹੈ, ਪਰ ਇਸ ਬਾਰੇ ਆਵਾਜ਼ ਉਠਾਉਣ ਵਾਲਿਆਂ ਨੂੰ ਅਨ ਆਸਟ੍ਰੇਲੀਅਨ ਕਿਹਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਔਂਕੜਾ ਪੇਸ਼ ਆਉਂਦੀਆਂ ਨੇ। ਪਰ ਗਿਰੀਧਰ ਸ਼੍ਰੀਨਿਵਾਸਨ ਦੇ ਮੁਤਾਬਕ ਰੇਸਿਜ਼ਮ ਬਾਰੇ ਗੱਲ ਕਰਨਾ ਅਤੇ ਸਾਰਿਆਂ ਨੂੰ ਇੱਜ਼ਤ ਮਾਣ ਦੇਣਾ ਆਸਟ੍ਰੇਲੀਅਨ ਵੈਲਿਊਜ਼ ਨੇ।
If racism is the denial of respect, then fighting against racism in all its forms is an act of respect, a courageous act of love. Love requires justice. It requires caring deeply about fair and just outcomes. Justice is the foundation of so many Australian values, even if we don't realize it. Think about mateship, loyalty, looking out for each other. We champion the underdog. Stand up for those doing it tough. Justice underpins our idea of the fair go, that no matter who you are, everyone deserves to have a crack, that hard work gives you a real chance to succeed. Many of you, whatever your background, have indeed worked hard for what you've achieved. Yet at the same time, in some ways, you know that a fair go isn't guaranteed. Despite our progress, our achievements, and our good intentions, every one of you has either experienced or at least witnessed disadvantage in this country. You know the experience of doing your best only to face numerous obstacles through no fault of your own. These barriers were the result of inequality baked into systems and institutions all around us. And because of this, you already know how unfair systems work, and if you can recognize that, then you can understand structural racism.
ਇੱਥੇ ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਦਸੰਬਰ ਵਿੱਚ ਬੌਂਡਾਈ ਕਤਲੇਆਮ ਤੋਂ ਬਾਅਦ ਜਨਤਕ ਭਾਸ਼ਣਾਂ ਵਿੱਚ ਸਮਾਜਿਕ ਏਕਤਾ ਸ਼ਬਦ ਦੀ ਵਰਤੋਂ 35 ਤੋਂ ਵੱਧ ਵਾਰ ਕੀਤੀ ਹੈ। ਉੱਥੇ ਹੀ ਵਿਰੋਧੀ ਧਿਰ ਦੀ ਨੇਤਾ ਸੂਜ਼ਨ ਲੀ ਨੇ ਪਿਛਲੇ ਸਾਲ ਮਈ ਵਿੱਚ ਆਪਣਾ ਅਹੁਦਾ ਸਾਂਭਣ ਤੋਂ ਬਾਅਦ ਘੱਟੋ ਘੱਟ 24 ਵਾਰ ਆਪਣੇ ਭਾਸ਼ਣਾਂ ਵਿੱਚ ਇਸ ਸ਼ਬਦ ਦੀ ਵਰਤੋਂ ਕੀਤੀ ਹੋਈ ਹੈ। ਨਸਲੀ ਵਿਤਕਰਾ ਕਮਿਸ਼ਨਰ ਚੇਤਾਵਨੀ ਦੇ ਰਹੇ ਨੇ ਕਿ ਸਮਾਜਿਕ ਏਕਤਾ ਭਾਵ ਸੋਸ਼ਲ ਕੋਹੀਜ਼ਨ ਦੇ ਅੰਦਰ ਹੀ ਲੋਕਾਂ ਨੂੰ ਵੱਖ ਵੱਖ ਲੇਬਲ ਦੇ ਕੇ ਵੱਖਰਾ ਕਰ ਦਿੱਤਾ ਜਾਂਦਾ। ਉਹ ਕਹਿੰਦੇ ਨੇ ਕਿ ਲੋਕਾਂ ਨੂੰ ਵੱਖ ਵੱਖ ਲੇਬਲਸ ਵਿੱਚ ਪਾ ਦੇਣਾ ਉਨ੍ਹਾਂ ਵਿੱਚ ਵੰਡ ਪੈਦਾ ਕਰਦਾ। ਆਪਣੇ ਆਪ ਦਾ ਉਦਾਹਰਣ ਦਿੰਦੇ ਹੋਏ ਗਿਰੀਧਰ ਸ਼੍ਰੀਨਿਵਾਸਨ ਨੇ ਦੱਸਿਆ ਕਿ ਜਦੋਂ ਉਹ ਭਾਰਤ ਵਿੱਚ ਹੁੰਦੇ ਨੇ ਤਾਂ ਉਨ੍ਹਾਂ ਨੂੰ ਗਿਰੀ ਜਾਂ ਗਿਰੀਧਰ ਕਿਹਾ ਜਾਂਦਾ, ਪਰ ਆਸਟ੍ਰੇਲੀਆ ਵਿੱਚ ਉਹ ਗੈਰ ਅੰਗਰੇਜ਼ੀ ਬੋਲਣ ਵਾਲੇ CALD ਭਾਈਚਾਰੇ, ਬਹੁ ਸੱਭਿਆਚਾਰ ਭਾਈਚਾਰੇ ਵਰਗੇ ਕਈ ਲੇਬਲਸ ਦੇ ਅੰਦਰ ਵੰਡੇ ਜਾਂਦੇ ਨੇ।
If I get off the plane in Chennai, India, my city of birth, I'm simply Giri, or Giridharan to a couple of relatives. When I return home to Brisbane and get off the plane, I become diverse, multicultural, ethnic. I've even got non-English speaking background. Understanding my and more importantly, many others, supposed difference to what is considered the norm is racial literacy. The next step in racial literacy is understanding how our systems deem what is acceptable.
ਉਹਨਾਂ ਨੇ ਰਾਸ਼ਟਰੀ ਨਸਲਵਾਦ ਵਿਰੋਧੀ ਢਾਂਚਾ ਵੀ ਲਾਂਚ ਕੀਤਾ ਅਤੇ ਕਿਹਾ ਕਿ ਇਸ ਟਾਸਕ ਫੋਰਸ ਦਾ ਉਦੇਸ਼ ਹੈ ਨਸਲਵਾਦ ਨੂੰ ਜੜੋਂ ਖਤਮ ਕਰਨਾ।
Today, I will outline my vision for an Australia where racial identity does not limit anyone's ability to live the life they choose, where we dismantle the invisible barriers that stifle opportunity and sow division. I come to you today with a plan to do just that. To overcome disadvantage, we must do more than acknowledge it. We must change the structures that sustain it. We must enact meaningful systemic change for us all to truly thrive. And fortunately, we have the roadmap to make this happen. In November last year, the Australian Human Rights Commission released the National Anti-Racism Framework after extensive consultations with communities across Australia. The framework is the first of its kind, a roadmap to eliminating racism in Australia. It contains 63 recommendations for a whole of society approach, with proposed reforms across our legal, justice, health, education, media and art sectors, as well as workplaces and data collection. The framework recognises that racism goes beyond individual actions. It's embedded in the systems and institutions that shape our lives. It also emphasises the need for building racial literacy, embedding cultural safety, truth-telling about the past and ongoing harms of colonisation, and most importantly, community-led solutions.
ਉਹਨਾਂ ਦਾ ਕਹਿਣਾ ਸੀ ਕਿ ਰੇਸਿਜ਼ਮ ਇੱਕ ਅਜਿਹਾ ਮੁੱਦਾ ਹੈ ਜਿਹਦੇ ਹੱਲ ਆਸਟ੍ਰੇਲੀਆ ਕੋਲ ਪਹਿਲਾਂ ਹੀ ਮੌਜੂਦ ਨੇ।
We already have the solutions to tackle racism in Australia. All we need now is genuine commitment and political will. Every generation faces its defining moment. Some generations failed, others succeeded. But all were judged by how they responded when it mattered most. This is our moment. This is our test. We can keep talking about respect while some communities don't feel valued or safe. Keep talking about a fair go while knowing that some people are still disadvantaged through no fault of their own. Or we can be the generation that made Australian values real for everyone. We can be the ones that prove equality, justice and respect aren't just words we throw around, but a lived reality that we've actively and intentionally worked for. I describe the fight against racism as a courageous act of love. Bell Hooks, African American writer and activist, said, "Love is an action, never simply a feeling. Love requires intent, care, accountability. That means it requires deliberate decisions in how we treat others. So today, I call on all of us to begin seeing respect as an action."
ਆਪ ਇੱਕ ਪੰਜਾਬੀ ਪ੍ਰਵਾਸੀ ਪਰਿਵਾਰ ਤੋਂ ਰਾਬਤਾ ਰੱਖਣ ਵਾਲੀ ਅਤੇ ਆਸਟ੍ਰੇਲੀਆ ਵਿੱਚ ਹੋਰਨਾਂ ਦੇ ਹੱਕਾਂ ਲਈ ਲੜਾਈ ਲੜਨ ਵਾਲੀ ਸ਼ੀਤਲ ਦਿਓ ਦਾ ਕਹਿਣਾ ਹੈ ਕਿ ਸਿਆਸਤਦਾਨਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਸਮਾਜਿਕ ਭਾਵ ਸੋਸ਼ਲ ਅਤੇ ਰੇਸ਼ੀਅਲ ਭਾਵ ਨਸਲੀ ਇਹ ਦੋ ਤਰ੍ਹਾਂ ਦੇ ਮੁੱਦੇ ਨੇ ਅਤੇ ਇਹਨਾਂ ਦੋਹਾਂ ਨੂੰ ਵੱਖੋ ਵੱਖਰੇ ਤਰੀਕੇ ਨਾਲ ਵੇਖਿਆ ਜਾਣਾ ਚਾਹੀਦਾ।
This country has a very deeply rooted problem with race and racism. ਸ਼ਾਇਦ ਲੋਕੋ ਕੋ ਯੇ ਪਤਾ ਨਹੀਂ ਹੈ ਕਿ ਇਸ ਦੇਸ਼ ਮੇ ਯੇ ਜੋ ਰੇਸ ਹੈ ਇਸਕੋ ਮਿਟਾ ਦਿਆ ਗਿਆ ਥਾ ਔਰ ਉਸਕੇ ਬਦਲੇ ਮੇ ਹਮ ਯੇ ਕਲਚਰ ਵਰਡ ਯੂਜ ਕਰਤੇ ਹੈ, ਬਟ ਯੇ ਦੋਨੋ ਅਲੱਗ ਚੀਜ਼ੇ ਹੈ। ਰੇਸ ਕਿਸੀ ਕਾ ਸ਼ਕਲ ਦੇਖ ਕੇ ਹਮ ਬਤਾਤੇ ਹੈ ਔਰ ਕਲਚਰ ਹੈ ਯੇ ਜੋ ਹਮਾਰੇ ਬਲੀਫਸ ਹੋਤੇ ਹੈ, ਹਮਾਰੇ ਵਿਸ਼ਵਾਸ ਹੋਤੇ ਹੈ। ਆਸਟ੍ਰੇਲੀਆ ਕਾ ਇੱਕ ਕਲਚਰ ਹੈ, ਆਸਟ੍ਰੇਲੀਆ ਰੇਸ ਨਹੀਂ ਹੈ। ਸੋ ਮਾਰਚ 21st is observed as the United Nations Day of the Elimination of Racial Discrimination, Eider's Day. But in Australia, it's noted as Harmony Day, and you may be familiar with Harmony Week. Now, the reason for this and the difficulty with this is that it illustrates how much this country refuses to talk about issues like race. And if we can't talk about race, how do we expect to talk about racism? So if we're avoiding the conversation and the topic altogether, it becomes very difficult for us to draw awareness to it and then address the racism problem. The other difficulty is if we hijack that day and talk about culture and harmony instead, it puts us in a very difficult position to even try to talk about issues like race or racism, because then it makes it seem like we are disharmonious.
ਪਰ ਤੁਹਾਨੂੰ ਕੀ ਲੱਗਦਾ ਤੁਹਾਡੇ ਹਿਸਾਬ ਨਾਲ ਰੇਸਿਜ਼ਮ ਆਪਕੇ ਨਸਲੀ ਵਿਤਕਰੇ ਨਾਲ ਨਜਿੱਠਣ ਦਾ ਸਹੀ ਤਰੀਕਾ ਕੀ ਹੋ ਸਕਦਾ ਆਪਣੇ ਵਿਚਾਰ ਲਿਖ ਭੇਜੋ ਜੀ 0439799767 ਉੱਤੇ SMS ਕਰਕੇ ਇਸ ਤੋਂ ਇਲਾਵਾ ਤੁਸੀਂ SBS ਪੰਜਾਬੀ ਦੇ ਨਾਲ ਫੇਸਬੁੱਕ ਅਤੇ ਇੰਸਟਾਗ੍ਰਾਮ ਰਾਹੀਂ ਵੀ ਜੁੜ ਸਕਦੇ ਹੋ ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ